ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸਾਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੰਨੇ ਵਾਲੀ ਆਖਰੀ ਪੌੜੀ ਦੀ ਵਿਚਾਰ ਕਰਨੀ ਹੈ। 8 ਤੋਂ 11 ਤੱਕ ਅਸੀਂ ਸੁਣੀਆਂ ਵਾਲੀਆਂ 4 ਪੌੜੀਆਂ ਦੀ ਵਿਚਾਰ ਕੀਤੀ ਸੀ। ਸੁਣੀਆਂ ਦਾ ਮਤਲਬ ਜੇਕਰ ਕੋਈ ਗੁਰੂ ਦੀ ਗੱਲ ਸੁਣ ਲਵੇ ਤਾਂ। ਹੁਣ ਜੇਕਰ ਕੋਈ ਗੱਲ ਧਿਆਨ ਨਾਲ ਸੁਣੇਗਾ ਫਿਰ ਹੀ ਉਸਨੂੰ ਸਮਝ ਆ ਸਕਦੀ ਹੈ, ਤਾਂ ਹੀ ਉਹ ਅੱਗੇ ਮੰਨਣ ਵਾਲੀ ਅਵਸਥਾ ਵਿੱਚ ਆ ਸਕਦਾ। 12 ਤੋਂ 15 ਤੱਕ 4 ਪੌੜੀਆਂ ਮੰਨੇ ਵਾਲੀਆਂ ਨੇ। ਮੰਨੇ ਦਾ ਮਤਲਬ ਜੇਕਰ ਕੋਈ ਗੁਰੂ ਦੀ ਗੱਲ ਮੰਨ ਲਵੇ ਤਾਂ। ਜਿਵੇਂ ਪਿਛਲੀ ਪੌੜੀ ਵਿੱਚ ਅਸੀਂ ਵਿਚਾਰ ਕੀਤੀ ਸੀ ਕਿ ਜੇਕਰ ਕੋਈ ਗੁਰੂ ਦੀ ਗੱਲ ਮੰਨ ਲਵੇ ਤਾਂ ਉਸਦੇ ਰਸਤੇ ਦੀਆਂ ਰੁਕਾਵਟਾਂ ਖਤਮ ਹੋ ਜਾਂਦੀਆਂ ਨੇ, ਜਿਹੜੇ ਵਿਕਾਰ ਉਸਨੂੰ ਸਚਿਆਰਾ ਬਣਨ ਤੋਂ ਰੋਕ ਰਹੇ ਨੇ ਉਹ ਰੁਕਾਵਟਾਂ ਗੁਰੂ ਦੀ ਗੱਲ ਮੰਨਣ ਨਾਲ ਮੁੱਕ ਜਾਂਦੀਆਂ ਨੇ। ਜੇਕਰ ਕੋਈ ਗੁਰੂ ਦੀ ਗੱਲ ਮੰਨ ਲਵੇ ਤਾਂ ਉਹ ਦੁਨੀਆਂ ਤੋਂ ਇੱਜ਼ਤ ਕੱਟ ਕੇ ਜਾਂਦਾ। ਗੁਰੂ ਦੀ ਗੱਲ ਮੰਨਣ ਵਾਲਾ ਫਿਰ ਚੱਲ ਰਹੇ ਮਜ਼ਬਾਂ ਦੇ ਰਸਤਿਆਂ ਉੱਤੇ ਨਹੀਂ ਤੁਰਦਾ, ਉਸਦਾ ਇੱਕੋ ਸੱਚ ਧਰਮ ਨਾਲ ਸਿੱਧਾ ਸੰਬੰਧ ਬਣ ਜਾਂਦਾ। ਉਹ ਮਾਲਕ ਤਾਂ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਇਹ ਗੱਲ ਉਹੀ ਸਮਝ ਸਕਦਾ ਜੇਕਰ ਕੋਈ ਅਕਾਲ ਪੁਰਖ ਨਾਲ ਪਿਆਰ ਪਾ ਲਏ। ਅੱਜ 15ਵੀਂ ਪੌੜੀ ਦੀ ਵਿਚਾਰ ਕਰਾਂਗੇ। ਮੰਨੇ ਪਾਵੇ ਮੋਖ ਦੁਆਰ, ਜੇਕਰ ਕੋਈ ਗੁਰੂ ਦੀ ਗੱਲ ਮੰਨ ਲਵੇ ਤਾਂ ਉਹ ਮੁਕਤੀ ਦਾ ਦਰਵਾਜ਼ਾ ਲੱਭ ਲੈਂਦਾ। ਮਤਲਬ ਹੈ ਕਿ ਇਸ ਜੀਵਨ ਵਿੱਚ ਰਹਿੰਦਿਆਂ ਹੋਇਆ ਹੀ ਵਿਕਾਰਾਂ ਤੋਂ ਮੁਕਤੀ ਪਾ ਲੈਂਦਾ। ਇਹ ਗੱਲ ਸਮਝ ਲਈਏ ਕਿ ਗੁਰੂ ਨਾਨਕ ਦੀ ਸਿੱਖੀ ਦੇ ਰਾਹ ਵਿੱਚ ਕੋਈ ਸੁਰਗ ਨਰਕਾਂ ਵਾਲੀ ਮੁਕਤੀ ਨਹੀਂ ਹੈ, ਜੋ ਕੁਝ ਵੀ ਹੋਣਾ ਇਸੇ ਜੀਵਨ ਵਿੱਚ ਹੀ ਹੋਣਾ। ਇੱਥੇ ਸਵਾਰ ਕੇ ਅਸੀਂ ਉੱਚੀ ਆਤਮਿਕ ਅਵਸਥਾ ਤੱਕ ਪਹੁੰਚਣਾ। ਕਬੀਰ ਸਾਹਿਬ ਕਹਿੰਦੇ ਨੇ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰਪ੍ਰਸਾਦੇ। ਇਹ ਲੋਕ ਆਖਦੇ ਨੇ ਕਿ ਕਾਸ਼ੀ ਵਿੱਚ ਰਹਿਣ ਵਾਲਾ ਸੁਰਗ ਮਾਨਦਾ, ਪਰ ਨਰਕ ਕੀ ਤੇ ਵਿਚਾਰਾ ਸੁਰਗ ਕੀ, ਸੰਤਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਨੇ। ਕਿਉਂਕਿ ਸੰਤ ਆਪਣੇ ਗੁਰੂ ਦੀ ਕਿਰਪਾ ਨਾਲ ਨਾ ਸੁਰਗ ਤੇ ਨਾ ਨਰਕ ਕਿਸੇ ਦੇ ਵੀ ਮੁਤਾਜ ਨਹੀਂ ਨੇ। ਭਗਤ ਕਬੀਰ ਜੀ ਦਾ ਹੀ ਸ਼ਬਦ ਹੈ, ਸੁਰਗ ਬਾਸ ਨਾ ਬਾਛੀਏ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੇ ਆਸ। ਨਾ ਇਹ ਤਾਂਘ ਰੱਖਣੀ ਚਾਹੀਦੀ ਹੈ ਕਿ ਮਰਨ ਪਿੱਛੋਂ ਸੁਰਗ ਦਾ ਵਸੇਬਾ ਮਿਲ ਜਾਏ, ਅਤੇ ਨਾ ਇਸ ਗੱਲੋਂ ਡਰਦੇ ਰਹੀਏ ਕਿ ਕਿਤੇ ਨਰਕ ਵਿੱਚ ਹੀ ਨਾ ਨਿਵਾਸ ਮਿਲ ਜਾਏ। ਜੋ ਕੁਝ ਮਾਲਕ ਦੀ ਰਜ਼ਾ ਵਿੱਚ ਹੋਣਾ ਹੈ ਉਹੀ ਹੋਵੇਗਾ, ਸੋ ਮਨ ਵਿੱਚ ਆਸਾਂ ਨਹੀਂ ਬਣਾਉਣੀਆਂ ਚਾਹੀਦੀਆਂ। ਇਸ ਲਈ ਜੋ ਕੁਝ ਵੀ ਹੋਣਾ ਇੱਥੇ ਹੀ ਹੋਣਾ, ਜੀਵਨ ਜਿਉਂਦਿਆਂ ਹੀ ਅਸੀਂ ਮੁਕਤੀ ਪਾਉਣੀ ਹੈ, ਅਸੀਂ ਆਪ ਦੇ ਵਿਕਾਰਾਂ 'ਤੇ ਕਾਬੂ ਪਾ ਕੇ ਉੱਚਾ ਜੀਵਨ ਬਣਾਉਣਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਨਾਨਕ ਸਤਿਗੁਰੂ ਭੇਟੀਏ, ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਹੇ ਨਾਨਕ, ਜੇ ਸਤਿਗੁਰ ਮਿਲ ਪਏ ਤਾਂ ਜਿਉਣ ਦੀ ਠੀਕ ਜਾਚ ਆ ਜਾਂਦੀ ਹੈ, ਹੱਸਦਿਆਂ ਖੇਡਦਿਆਂ ਖਾਂਦਿਆਂ ਪੈਂਦਿਆਂ, ਮਤਲਬ ਦੁਨੀਆਂ ਦੇ ਸਾਰੇ ਕੰਮ ਕਾਰ ਕਰਦਿਆਂ, ਮਾਇਆ ਵਿੱਚ ਰਹਿੰਦੇ ਹੋਏ ਵੀ ਵਿਕਾਰਾਂ ਤੋਂ ਬਚੇ ਰਹੀਦਾ ਹੈ। ਅੱਗੇ ਆ ਜੀ, ਮੰਨੇ ਪਰਵਾਰੇ ਸਾਧਾਰ, ਜੇਕਰ ਕੋਈ ਗੁਰੂ ਦੀ ਗੱਲ ਮੰਨ ਲਵੇ ਤਾਂ ਉਹ ਆਪਣੇ ਨਾਲ ਆਪਣੇ ਪਰਿਵਾਰ ਨੂੰ ਵੀ ਉਸ ਮਾਲਕ ਦਾ ਨਾਮ ਦ੍ਰਿੜ ਕਰਾਉਂਦਾ ਹੈ। ਨਾਮ ਤੋਂ ਭਾਵ ਰੱਬੀ ਗੁਣ ਨੇ, ਆਪਣੇ ਪਰਿਵਾਰ ਨੂੰ ਵੀ ਫਿਰ ਉਹ ਮਨੁੱਖ ਰੱਬੀ ਗੁਣਾਂ ਨਾਲ ਜੋੜਦਾ। ਪਰ ਇਹਦੇ ਲਈ ਕੰਡੀਸ਼ਨ ਹੈ ਕਿ ਪਹਿਲਾਂ ਖੁਦ ਨੂੰ ਉਸ ਮਾਲਕ ਦੇ ਨਾਮ ਨਾਲ ਜੋੜਨਾ ਪੈਣਾ, ਫਿਰ ਹੀ ਪਰਿਵਾਰ ਵਾਲਿਆਂ ਲਈ ਇੱਕ ਆਧਾਰ ਬਣ ਸਕਦਾ। ਜਿਵੇਂ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਕਈ ਮਾਂ ਪਿਓ ਆਪ ਕੇਸ ਦਾੜੀਆਂ ਕਟਵਾਉਂਦੇ ਨੇ, ਪਰ ਆਪਣੇ ਬੱਚੇ ਦਾ ਸੋਹਣਾ ਜੂੜਾ ਅਤੇ ਗੁੱਤਾਂ ਕਰਦੇ ਨੇ, ਸੋਹਣੀ ਦਸਤਾਰ ਬੰਨਦੇ ਨੇ, ਤੇ ਉਮੀਦ ਕਰਦੇ ਨੇ ਕਿ ਸਾਡੀ ਔਲਾਦ ਗੁਰਸਿੱਖੀ ਵਾਲਾ ਜੀਵਨ ਜੀਵੇ, ਪਰ ਆਪਣੀ ਵਾਰੀ ਕਹਿ ਦਿੰਦੇ ਨੇ ਕਿ ਜਦੋਂ ਕਿਰਪਾ ਹੋਏਗੀ ਫਿਰ ਅਸੀਂ ਵੀ ਰੱਖ ਲਾਂਗੇ। ਭਾਈ, ਕਿਰਪਾ ਤਾਂ ਸਭ 'ਤੇ ਹੋਈ ਪਈ ਆ, ਉਸਨੂੰ ਪਛਾਣੋ ਬਸ। ਛੇਵੀਂ ਪੌੜੀ ਵਿੱਚ ਅਸੀਂ ਪੜ੍ਹਿਆ ਸੀ, ਜੇਤੀ ਸਿਰ ਠੁਪਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ। ਤੁਹਾਡੇ ਕਰਮ ਚੰਗੇ ਨੇ ਤਾਂ ਹੀ ਤਾਂ ਇੰਨੀ ਸੋਹਣੀ ਧਰਤੀ ਤੁਹਾਨੂੰ ਮਿਲੀ ਹੈ। ਮਾਲਕ ਨੇ ਸਾਰੀ ਧਰਤੀ ਤੁਹਾਨੂੰ ਧਰਮ ਕਮਾਉਣ ਨੂੰ ਦਿੱਤੀ ਆ, ਗੁਣਾਂ ਨੂੰ ਧਾਰਨ ਕਰੋ ਬਸ। ਹੋਰ ਵੀ ਐਗਜ਼ਾਮਪਲ ਲੈ ਸਕਦੇ ਹਾਂ, ਜਿਵੇਂ ਕੋਈ ਪਿਓ ਆਪ ਸ਼ਰਾਬ ਪੀਂਦਾ ਹੋਵੇ ਜਾਂ ਨਸ਼ਾ ਕਰਦਾ ਹੋਵੇ ਅਤੇ ਸੋਚੇ ਮੇਰੀ ਔਲਾਦ ਇਸ ਰਾਹ 'ਤੇ ਨਾ ਤੁਰੇ, ਤਾਂ ਭਾਈ ਪਹਿਲਾਂ ਸ਼ੁਰੂਆਤ ਤੁਸੀਂ ਆਪਦੇ ਆਪ ਤੋਂ ਕਰੋ, ਕਿਉਂਕਿ ਘਰਦਿਆਂ ਦਾ ਪ੍ਰਭਾਵ ਬੱਚਿਆਂ 'ਤੇ ਸਭ ਤੋਂ ਵੱਧ ਹੁੰਦਾ। ਬੱਚੇ ਨੇ ਮੁੱਢਲੀ ਸਿੱਖਿਆ ਘਰ ਤੋਂ ਹੀ ਲੈਣੀ ਹੈ। ਧੀਆਂ ਦਾ ਪਹਿਲਾ ਹੀਰੋ ਉਹਨਾਂ ਦਾ ਬਾਪ ਹੀ ਹੁੰਦਾ ਅਤੇ ਹੋਣਾ ਵੀ ਚਾਹੀਦਾ। ਇਸ ਲਈ ਪਰਿਵਾਰ ਦੇ ਸੁਧਾਰ ਲਈ ਅਸੀਂ ਪਹਿਲਾਂ ਆਪਦੇ ਆਪ ਵਿੱਚ ਸੁਧਾਰ ਲੈ ਕੇ ਆਈਏ। ਅੱਗੇ ਆ ਜੀ, ਮੰਨੇ ਤਰੇ ਤਾਰੇ ਗੁਰਸਿੱਖ। ਜਿਹੜਾ ਗੁਰੂ ਆਪ ਤਰਿਆ ਹੋਵੇਗਾ ਉਹੀ ਆਪਦੇ ਸਿੱਖਾਂ ਨੂੰ ਤਾਰ ਸਕਦਾ। ਜਿਵੇਂ ਫਿਲੋਸਫੀ ਦੀਆਂ ਗੱਲਾਂ ਤਾਂ ਅੱਜ ਦੇ ਟਾਈਮ ਵਿੱਚ ਬਹੁਤ ਲੋਕ ਕਰਦੇ ਨੇ, ਪਰ ਬਹੁਤੀਆਂ ਗੱਲਾਂ ਹੀ ਹੁੰਦੀਆਂ ਨੇ। ਜਿਵੇਂ ਅੱਜ ਦੇ ਟਾਈਮ ਵਿੱਚ ਨਕਲੀ ਗੁਰੂ, ਸੰਤ, ਪੀਰ, ਸਾਧ ਬਣੇ ਘੁੰਮਦੇ ਨੇ, ਅਤੇ ਜੇ ਉਹਨਾਂ ਬਾਰੇ ਕੁਛ ਬੋਲੋ ਤਾਂ ਅਕਸਰ ਉਹਨਾਂ ਦੇ ਚੇਲੇ ਕਹਿੰਦੇ ਨੇ ਕਿ ਬਾਬਾ ਜੀ ਤਾਂ ਸਾਨੂੰ ਬਾਣੀ ਨਾਲ ਹੀ ਜੋੜ ਰਹੇ ਨੇ। ਭਾਈ ਲੋਕੋ ਸਮਝੋ, ਜੇਕਰ ਕਿਸੇ ਸਾਧ ਨੇ ਸਿੱਖਾਂ ਨੂੰ ਲੁੱਟਣਾ ਉਹਨਾਂ ਬਾਣੀ ਦਾ ਨਾਮ ਲੈ ਕੇ ਹੀ ਲੁੱਟਣਾ। ਜੇ ਕੋਈ ਕਿਸੇ ਹਿੰਦੂ ਨੂੰ ਲੁੱਟੇਗਾ ਉਹਨੂੰ ਰਾਮ ਕ੍ਰਿਸ਼ਨ ਦਾ ਨਾਮ ਲੈ ਕੇ ਹੀ ਲੁੱਟੇਗਾ। ਕੋਈ ਮੁਸਲਮਾਨ ਨੂੰ ਲੁੱਟੇਗਾ ਉਹਨੂੰ ਅੱਲਾਹ ਦਾ ਨਾਮ ਲੈ ਕੇ ਹੀ ਲੁੱਟੇਗਾ। ਪਰ ਜਿਹੜਾ ਪਖੰਡੀ ਤੁਹਾਨੂੰ ਕਹਿੰਦਾ ਕਿ ਚੁਪਹਿਰਾ ਲਾਇਆ ਕਰੋ, ਬਾਣੀ ਜਪਿਆ ਕਰੋ, ਖੰਡ ਪਾਠ ਕਰਾਓ, ਪਾਠਾਂ ਦੀਆਂ ਕੋਤਰੀਆਂ ਲਵਾ ਦਿਓ, ਇੰਨੇ ਪਾਠ ਕਰਾ ਲਓ, ਤੁਹਾਡੇ ਰੋਗ ਠੀਕ ਹੋ ਜਾਣਗੇ, ਪਰ ਸੋਚੋ ਤਾਂ ਸਹੀ ਕਿ ਉਹ ਸਾਧ ਜਦੋਂ ਆਪ ਬਿਮਾਰ ਪੈਂਦਾ ਤਾਂ ਚੁਪਹਿਰਾ ਲਾਉਂਦਾ ਕਿ ਹੋਸਪਿਟਲ ਜਾਂਦਾ। ਤੁਸੀਂ ਦੱਸੋ, ਉਹ ਇਲਾਜ ਚੁਪਹਿਰਾ ਲਾ ਕੇ ਕਰਦਾ ਜਾਂ ਹੋਸਪਿਟਲ ਜਾ ਕੇ ਆਪਣਾ ਇਲਾਜ ਕਰਾਉਂਦਾ? ਪਰਖ ਤਾਂ ਕਰ ਲਓ। ਜ਼ਮੀਨਾਂ ਅਤੇ ਗੱਦੀਆਂ ਪਿੱਛੇ ਇੱਦਾਂ ਦੇ ਚੋਰਾਂ ਦੀਆਂ ਆਪਸ ਵਿੱਚ ਗੋਲੀਆਂ ਨਾਲ ਲੜਾਈਆਂ ਹੁੰਦੀਆਂ ਨੇ। ਤਾਂ ਹੀ ਗੁਰੂ ਸਾਹਿਬ ਨੇ ਕਿਹਾ, ਮੰਨੇ ਤਰੇ ਤਾਰੇ ਗੁਰਸਿੱਖ, ਪਹਿਲਾਂ ਤਰੇ ਫਿਰ ਤਾਰੇ ਗੁਰਸਿੱਖ ਹੈ। ਜਿਹੜਾ ਗੁਰੂ ਪਹਿਲਾਂ ਆਪ ਤਰਿਆ ਹੋਊਗਾ ਉਹੀ ਅੱਗੇ ਆਪਦੇ ਸਿੱਖਾਂ ਨੂੰ ਤਾਰ ਸਕਦਾ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕੰਮ ਕਰੇਨ। ਜਿਨ੍ਹਾਂ ਮਨੁੱਖਾਂ ਦਾ ਗੁਰੂ ਆਪ ਗਿਆਨੀ ਇੰਨਾ, ਉਹ ਸਿੱਖ ਵੀ ਮੰਦੇ ਕੰਮ ਹੀ ਕਰਦੇ ਨੇ। ਅੱਗੇ ਆ ਜੀ, ਮੰਨੇ ਨਾਨਕ ਭਵੇ ਨਾ ਭਿੱਖ। ਜੇਕਰ ਕੋਈ ਗੁਰੂ ਦੀ ਗੱਲ ਮੰਨ ਲਵੇ ਤਾਂ ਹੇ ਨਾਨਕ, ਉਹ ਦਰ ਦਰ ਜਾ ਕੇ ਨਹੀਂ ਮੰਗਦਾ ਫਿਰਦਾ, ਉਹ ਦਰ ਦਰ ਦਾ ਮੁਹਤਾਜ ਨਹੀਂ ਹੁੰਦਾ। ਤੁਸੀਂ ਦੇਖੋਗੇ ਕਿ ਸਾਰੇ ਗੁਰੂਆਂ ਨੇ ਕਾਵਿ ਰੂਪ ਵਿੱਚ ਨਾਨਕ ਨਾਮ ਦੀ ਵਰਤੋਂ ਕੀਤੀ ਹੈ, ਅਤੇ ਜ਼ਿਆਦਾਤਰ ਨਾਨਕ ਨਾਮ ਲਾਸਟ ਵਾਲੀ ਲਾਈਨ ਵਿੱਚ ਹੀ ਆਉਂਦਾ, ਪਰ ਇੱਥੇ ਹਾਲੇ ਦੋ ਲਾਈਨਾਂ ਪਈਆਂ ਨੇ ਅਤੇ ਗੁਰੂ ਸਾਹਿਬ ਨੇ ਇਸ ਲਾਈਨ ਵਿੱਚ ਨਾਨਕ ਨਾਮ ਦੀ ਵਰਤੋਂ ਕੀਤੀ ਆ। ਸ਼ਾਇਦ ਇਸ ਲਾਈਨ 'ਤੇ ਜ਼ਿਆਦਾ ਜ਼ੋਰ ਦੇਣ ਲਈ ਕਿਹਾ, ਮੰਨੇ ਨਾਨਕ ਭਵੇ ਨਾ ਭਿੱਖ। ਸਾਨੂੰ ਇਹ ਲਾਈਨ ਪੜ੍ਹ ਕੇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਕੇ ਇੱਕ ਵਾਰੀ ਜ਼ਰੂਰ ਦੇਖ ਲੈਣਾ ਚਾਹੀਦਾ ਕਿ ਸਿੱਖ ਅੱਜ ਦਰ ਦਰ 'ਤੇ ਧੱਕੇ ਨਹੀਂ ਖਾ ਰਿਹਾ, ਕਿ ਸਿੱਖ ਅੱਜ ਇਕੱਲੀ ਸ਼ਰਤਾਂ ਦੇ ਨਾਮ ਉੱਤੇ ਥਾਂ ਥਾਂ 'ਤੇ ਜਾ ਕੇ ਆਪਣੇ ਨੱਕ ਨਹੀਂ ਘਸਾ ਰਿਹਾ। ਕਿ ਉਹੀ ਸਿੱਖ ਮਾਰਗ ਹੈ ਜਿਹਦੇ ਅਸੀਂ ਵੱਡੇ ਵੱਡੇ ਹਵਾਲੇ ਦੇ ਕੇ ਕਹਿੰਦੇ ਹਾਂ ਕਿ ਗੁਰੂ ਨਾਨਕ ਦੇ ਸਮੇਂ 3 ਕਰੋੜ ਸਿੱਖ ਬਣ ਗਏ ਸਨ? ਕਿ ਉਹੀ ਨਾਨਕ ਦਾ ਦਰ ਹੈ ਜਿੱਥੇ ਸਿੱਖ ਮੱਥੇ ਰਗੜ ਕੇ ਕਹਿੰਦਾ ਕਿ ਸਾਡੇ ਉੱਤੇ ਕੋਈ ਅਸਮਾਨੀ ਕਿਰਪਾ ਹੋ ਜੇ, ਮਾਫ਼ ਕਰਨਾ, ਮਿਲਣਾ ਤਾਂ ਇਕੱਲਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਵੀ ਕੁਝ ਨਹੀਂ, ਜਦੋਂ ਤੱਕ ਸਾਨੂੰ ਪਤਾ ਹੀ ਨਹੀਂ ਵਿੱਚ ਲਿਖਿਆ ਕੀ ਹੈ, 35 ਮਹਾਨ ਪੁਰਸ਼ਾਂ ਦੀ ਵਿਚਾਰਧਾਰਾ ਕੀ ਹੈ, ਅਸੀਂ ਕਿਵੇਂ ਸਿੱਖ ਵੀ ਅਖਵਾ ਰਹੇ ਹਾਂ। ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਬਾਰ ਪਰਾਏ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋ ਲੇ। ਇਹ ਫਰੀਦ ਆਖ, ਹੇ ਸਾਈਂ, ਇਹਨਾਂ ਦੁਨੀਆਂ ਦੇ ਪਦਾਰਥਾਂ ਦੀ ਖਾਤਰ ਮੈਨੂੰ ਪਰਾਏ ਬੂਹੇ ਤੇ ਬੈਠਣ ਨਾ ਦੇਈਂ। ਪਰ ਜੇ ਤੂੰ ਇਸੇ ਤਰ੍ਹਾਂ ਰੱਖਣਾ, ਜੇ ਤੂੰ ਮੈਨੂੰ ਦੂਜਿਆਂ ਦਾ ਮੁਹਤਾਜ ਬਣਾਉਣਾ ਤਾਂ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲੈ। ਅੱਗੇ ਆ ਜੀ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਅਕਾਲ ਪੁਰਖ ਦਾ ਨਾਮ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਪਰ ਇਹ ਗੱਲ ਉਹੀ ਸਮਝ ਸਕਦਾ ਜਿਹੜਾ ਉਸ ਮਾਲਕ ਦੇ ਨਾਮ ਨੂੰ ਆਪਣੇ ਅੰਦਰ ਟਿਕਾ ਲਏ, ਉਸ ਮਾਲਕ ਨਾਲ ਪਿਆਰ ਪਾ ਲਏ। ਇਸ ਲਈ ਭਾਵੇਂ ਰੋਜ਼ ਦਾ ਇੱਕ ਹੀ ਸ਼ਬਦ ਪੜ੍ਹੋ, ਪਰ ਸ਼ਬਦ ਨੂੰ ਪੜ੍ਹ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੋ, ਸ਼ਬਦਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰੋ ਜੀ। ਕੱਲ੍ਹ ਨੂੰ 16ਵੀਂ ਪੌੜੀ ਦੇ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।